शीतल मंडी आए हैं बाबा जी, रुके नहीं। बाबा गया तीर्थ, फिर भी नहीं रुकया। फिर जा चढ़े सुमेरपुर, फिर भी नहीं टिके। फिर बाबा मक्के गया, फिर भी नहीं ठहरे। बाबा आया करतारपुर, फिर भी नहीं रुकया। फिर वसाया खडूर, खडूर भी नहीं टिके। फिर आगे गोइंदवाल, गोइंदवाल भी नहीं टिके। फिर अमृतसर आए ने, अमृतसर भी नहीं टिके। फिर आप करतारपुर गए ने, उठे भी नहीं टिके। फिर कीरतपुर टिकाना कीता ने, उठे भी नहीं टिके। आनंदपुर आके कहेंगे नहीं, आनंदपुर छड़ना नहीं। तो फिर सियानिया ने सानू समझाया कि साडा पेंडा तलवंडी तो आनंदपुर है, आनंद लैन दे दो राह, आनंदपुर जाने दे भी दो राह। एक रस्ता है हुशियारपुर का, हूँ भी दो ही रस्ते ने। आनंदपुर जाने दे दो रस्ते, एक हुशियारपुर का ते एक कीरतपुर का। हूँ सियाने फिर कहते ने पुर उतार दो, आनंद प्राप्त करन दे दो राह, एक चालाकी दा, एक हुशियारी दा, अते दूसरा कीरत दा। जेड़ा भी हुशियारपुर दे रस्ते पै गया, भावें वो गुरु जोगा है, उसनू वेसवा मिलेगी। ते जेड़ा कीरतपुर दे रस्ते पै गया, परिवार बेशक विछड़ जाएगा पर आनंद मिलेगा। इस करके कहंदे ने पेंडा बड़ा आपने तय करवाया सानू। अते कई ने फिर इस पेंडे नू इस तरह किया, रबाब तो नगारा, कि रबाब तो नगारे तक ही साडा सारा पेंडा है। या जिवें मैं बेनती कर रहा सा, कुछ नहीं लिखिया, रोस तो रो। गुरु नानक पिता दे मुख तो निकलिया तैं की रोस ना आया, ते कलगीधर दे मुख चो निकलिया, जबे बाण लागयो तबे रोस जागयो। साडा सारा पेंडा कहंदे ने रोस तो रो है, पर आसानी नाल समझन लई असी ये कहन लग पे हां कि साडा पेंडा रबाब तो नगारा है। रबाब ने एक सुर करना है, नगारे ने सब नू जगा देना है। रबाब एक दे अंदर जो भी सुन लवेगा एक सुर हो जाएगा, पर नगारा वजन नाल जिथे भी आवाज जाएगी वो सावधान हो जाएगा। अते ए साडा एक पेंडा है, रबाब पिता गुरु नानक ने सुर करन दा रस्ता सानू दसिया। अते ए हुन दुरहान दी लोड़ नहीं है कि जिसने टिक के कीर्तन सुन लिया उसका अंदरला टिक गया। भाई मर्दाना जी दे नाल एक वार्तालाप लिखिया हुआ है पुरातन जन्म साखी गुरु नानक साहब तो बड़े लिखे हुए हैं, पर एक इस तरह लिखिया हुआ है कि मर्दाने ने एक हथ पकड़ी हुई सी रबाब, दूसरे हथ कोड़ा। तो गुरु नानक साहब कहन लगे मर्दानिया रबाब वजाए, तो मर्दाना कहंदा है ये होवे नहीं, क्योंकि एक हथ मेरे रबाब है, दूसरे हथ मेरे कोड़ा है। तो गुरु नानक साहब कहन लगे मर्दानिया कोड़ा छड़ दे, रबाब वजाए, ताकि काई सिफत खुदा दे दीदार दी करिए। बस ये सानू सोझी हो गई कि दे रूपी कोड़ा छड़ना पवेगा ता अंदरला सुर होएगा। ते जे सारी दुनिया दे दे मगर जाएगी, शुरू इथों करेगी कि शरीर कुल जाओ, शरीर तो बगैर कुछ नहीं है, रबाब कदी वज सकदी नहीं है। ये सानू उपदेश रबाब राही देंदे रहे, अते ए भी सानू एक उपदेश मिल गया आप दे आखरी बचना तो, जो मर्दाने नाल होया सी। बड़ा प्रसिद्ध बचन भाई मनी सिंह जी ने लिखिया है, मर्दाना संसार तो जान लगा, गुरु नानक साहब नाल साथ निभाया सी, 58 साल साथ निभाया सी, ते आखन लगा गुरु नानक कहन लगे मर्दाने नू ਮਰਦਾਨਿਆਂ ਜੇ ਤੂੰ ਚਾਹੇ ਨਾ ਤੇ ਤੇਰੀ ਦੇਹੀ ਨੂੰ ਮੈਂ ਦਰਿਆ ਵਿੱਚ ਰੋੜ ਦਿਆਂ, ਜਿਸ ਤਰ੍ਹਾਂ ਬ੍ਰਹਿਮੰਡ ਦੀ ਰੋੜੀ ਜਾਂਦੀ ਹੈ। ਜੇ ਤੇਰਾ ਚਿੱਤ ਹੈ ਨਾ ਤਾਂ ਮੈਂ ਇਸ ਨੂੰ ਜਲਾ ਦਿਆਂ, ਜਿਸ ਤਰ੍ਹਾਂ ਖੱਤਰੀ ਦੀ ਜਲਾਈ ਜਾਂਦੀ ਹੈ। ਜੇ ਤੇਰਾ ਚਿੱਤ ਹੈ ਤਾਂ ਮੈਂ ਦਫਨਾ ਦਿਆਂ, ਜਿਵੇਂ ਮੁਸਲਮਾਨ ਦੀ ਦਵਾਈ ਜਾਂਦੀ ਹੈ। ਜੇ ਤੇਰਾ ਚਿੱਤ ਹੈ ਮੈਂ ਹਵਾ ਵਿੱਚ ਸੁੱਟ ਦਿਆਂ, ਵੈਲ ਆਫ ਸਾਇਲੈਂਸ ਹੀ ਸੁੱਟ ਦਿਆਂ, ਜਿਵੇਂ ਪਾਰਸੀ ਦੀ ਸੁੱਟੀ ਜਾਂਦੀ ਹੈ। ਦੱਸ ਮੈਂ ਤੇਰੇ ਸਰੀਰ ਨਾਲ ਕੀ ਕਰਾਂ। ਅਤੇ ਹੁਣ ਉਹ ਮਰਦਾਨਾ ਹੋ ਚੁੱਕਾ ਸੀ, ਉਸਦਾ ਅੰਦਰਲਾ ਇੱਕ ਸੁਰ ਸੀ, ਦੇਹ ਕੋੜੀ ਛੱਡ ਚੁੱਕਾ ਸੀ। ਅਤੇ ਆਖਣ ਲੱਗਾ, ਵਾਹ 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 ਵਾਹ, ਅਜੇ ਵੀ ਸਰੀਰਾਂ ਦਾ ਖਿਆਲ। ਪਰ ਗੁਰੂ ਨਾਨਕ ਸਾਹਿਬ 'ਤੇ ਟੁਹ ਰਹੇ ਸਨ ਉਸ ਨੂੰ, ਆਖਣ ਲੱਗੇ, ਮਰਦਾਨਿਆਂ ਮੇਰਾ ਚਿੱਤ ਕਰਦਾ ਹੈ ਇੱਕ ਗੱਲ ਹੁਣ ਯਾਦ ਰੱਖਣੀ। ਅੱਜ ਦੀ ਦੁਨੀਆ ਅੰਦਰ ਇੱਕ ਬਹੁਤ ਚੰਗਾ ਵਿਆਖਿਆਕਾਰ ਹੋਇਆ ਸੀ, ਗੁਜ਼ਰ ਗਿਆ, ਉਹ ਵੀ ਸੰਸਾਰ ਤੋਂ ਜਾਣ ਲੱਗਾ, ਜੋ ਆਪਣੇ ਆਪ ਨੂੰ ਕਦੀ ਪ੍ਰੋਫੈਸਰ ਕਹਿੰਦਾ ਸੀ, ਫਿਰ ਆਚਾਰੀਆ ਕਹਿਣ ਲੱਗ ਪਿਆ, ਫਿਰ ਭਗਵਾਨ ਕਹਿਣ ਲੱਗ ਪਿਆ, ਫਿਰ ਓਸ਼ੋ ਕਹਿਣ ਲੱਗ ਪਿਆ, ਜਿਸ ਨੂੰ ਰਜਨੀਸ਼ ਕਹਿੰਦੇ ਨੇ। ਇਹ 20 ਜਨਵਰੀ 1991 ਨੂੰ ਗਿਆ ਹੈ ਸੰਸਾਰ ਤੋਂ। ਅਤੇ ਜਿਸ ਲਈ ਮਰਨ ਲੱਗਿਆ ਨਾ, ਇਹਦੇ ਕੋਲ ਦੋ ਬੰਦੇ ਬੈਠੇ ਹੋਏ ਸਨ, ਇੱਕ ਦਾ ਨਾਂ ਹੈ ਅੰਮ੍ਰਿਤੋ, ਦੂਜੇ ਦਾ ਨਾਂ ਹੈ ਸਿਮਰਤੋ। ਦੇਖੋ ਫਰਕ ਕੀ ਹੈ, ਸਾਡੇ ਘਰ ਦੇ ਇੱਕ ਰਬਾਬੀ ਦਾ ਅਤੇ ਬਣੇ ਹੋਏ ਭਗਵਾਨ ਦਾ ਫਰਕ ਕੀ ਹੈ। ਜਿਸ ਲਈ ਮਰਨ ਲੱਗਿਆ ਨਾ, ਅਤੇ ਦੋ ਸਾਥੀ ਅੰਮ੍ਰਿਤੋ ਅਤੇ ਸਿਮਰਤੋ ਨੂੰ ਕਹਿੰਦਾ, ਮੇਰਾ ਦਿਲ ਕਰਦਾ ਜਿਸ ਲਈ ਮੈਂ ਮਰ ਜਾਵਾਂ ਨਾ, ਅਤੇ ਮੇਰੀ ਥਾਂ 'ਤੇ ਸੰਗੇਮਰਮਰ ਦੀ ਸਮਾਧੀ ਬਣਾਇਆ ਜੀ। ਮੈਨੂੰ ਸੰਗੇਮਰਮਰ ਬੜਾ ਅੱਛਾ ਲੱਗਦਾ, ਬਣਾ ਦਿੱਤੀ, ਬਣੀ ਹੋਈ ਹੈ ਪੂਨਾ ਅੰਦਰ। ਹੁਣ ਦੇਖਣਾ ਅੰਤਰ ਕੀ ਹੈ ਸਾਡੇ ਘਰ ਦਾ, ਜਿਹੜੇ ਕੀਰਤਨ ਜੁੜੇ ਹੋਏ ਨੇ, ਜਿਹੜੇ ਸਰੀਰ ਕੋਲ ਗਏ ਹੋਏ ਨੇ, ਜਿਹੜੇ ਸਰੀਰ 'ਤੇ ਪਾਲਦੇ ਨੇ, ਸ਼ਾਇਦ ਉਹ ਸਾਨੂੰ ਕੋਈ ਨਾਮ ਦੇ ਦੇਵੇਗਾ। ਉਸ ਵੇਲੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮੇਰਾ ਚਿੱਤ ਕਰਦਾ ਹੈ ਮਰਦਾਨਿਆਂ, ਤੇਰੇ ਜਾਣ ਤੋਂ ਬਾਅਦ ਤੇਰੀ ਸੰਗੇਮਰਮਰ ਦੀ ਸਮਾਧ ਬਣਾਵਾਂ। ਅਤੇ ਮਰਦਾਨਾ ਬੋਲਿਆ, ਬਾਬਾ ਬੜੀ ਮੁਸ਼ਕਲ ਨਾਲ ਤੇ ਸਰੀਰ ਰੂਪੀ ਸਮਾਧ 'ਚੋਂ ਨਿਕਲਣ ਲੱਗਾ, ਹੁਣ ਪੱਥਰ ਦੀ ਸਮਾਧ 'ਚ ਪਾਉਣਾ ਚਾਹੁੰਦਾ। ਬਸ ਇਹ ਹੈ ਅੰਤਰ, ਜੋ ਇਨਸਾਨ ਸਰੀਰਾਂ ਪਿੱਛੇ ਜਾਣਗੇ ਉਹਨਾਂ ਦੀ ਅਵਸਥਾ ਐਸੀ ਰਹੇਗੀ, ਪਰ ਜਿਹੜੇ ਰਬਾਬ ਨਾਲ ਜੁੜਨਗੇ ਉਹਨਾਂ ਨੂੰ ਕਦੀ ਵੀ ਸਰੀਰ ਤੰਗ ਨਹੀਂ ਕਰਨ ਲੱਗਾ, ਇੱਥੇ ਵੀ ਅਤੇ ਸੰਸਾਰ ਤੋਂ ਜਾਣ ਵੇਲੇ ਵੀ। ਇਹ ਹੈ ਰਬਾਬ ਦਾ ਸਫ਼ਰ, ਜੋ ਫਿਰ ਗੁਰੂ ਹਰਗੋਬਿੰਦ ਵੇਲੇ ਇਸਨੇ ਢਾਡੀ ਦਾ ਰੂਪ ਧਾਰ ਲਿਆ। ਢਾਡੀ ਦੇ ਅਰਥ ਵੀ ਇਹ ਹਨ ਕਿ ਜਿਸ ਵੇਲੇ ਢੱਡ ਗਾਈ ਜਾਂਦੀ ਹੈ, ਵਾਰ ਗਾਈ ਜਾਂਦੀ ਹੈ, ਉਸ ਵੇਲੇ ਲਿਖਿਆ ਸਾਡੇ ਇਤਿਹਾਸ ਅੰਦਰ, ਐਸੇ ਰੰਗ ਢੰਗ ਸੇ ਉਚਰੇ ਹੈ, ਸੁਨ ਕਾਇ ਰਣ ਮੌਂਡੇ। ਜਿਸ ਲਈ ਰਬਾਬ ਵੱਜਦੀ ਹੈ ਇੱਕ ਸੁਰ ਹੁੰਦਾ ਹੈ, ਜਿਸ ਲਈ ਠੱਡ ਵੱਜਦੀ ਹੈ ਕਾਇਰਤਾ ਨਸ ਜਾਂਦੀ ਹੈ, ਕਿਉਂਕਿ ਸਾਨੂੰ ਪੁਜਾਣਾ ਉੱਥੇ ਹੈ ਜਿੱਥੇ ਨਗਾਰਾ ਹੈ। ਅਤੇ ਕਲਗੀਧਰ ਪਾਤਸ਼ਾਹ ਜਿਸ ਲਈ ਗੱਦੀ 'ਤੇ ਬੈਠੇ ਨੇ, ਉਹਨਾਂ ਕਿਹਾ ਨਗਾਰਾ ਬਣਾਓ, ਨਗਾਰਾ ਬਣ ਗਿਆ। ਨਗਾਰਾ ਜਿਸ ਲਈ ਬਣ ਗਿਆ, ਵੱਜਣਾ ਸ਼ੁਰੂ ਹੋ ਗਿਆ, ਅਤੇ ਇੰਜ ਲਿਖਿਆ ਸਾਡੇ ਇਤਿਹਾਸ ਅੰਦਰ, ਪਹਿਲਾਂ ਤਾਂ ਮਸੰਦਾਂ ਨੂੰ ਘਬਰਾਹਟ ਹੋਈ, ਜਿਨ੍ਹਾਂ ਦਾ ਸਾਰਾ ਧਿਆਨ ਗੋਲਕ ਵੱਲ ਸੀ, ਕਹਿਣ ਲੱਗੇ ਅੱਗੇ ਖਰਚਾ ਨਹੀਂ ਸੀ, ਮਾਤਾ ਜੀ ਨੂੰ ਜਾ ਕਹਿਣ ਲੱਗੇ, ਗੁਰੂ ਤੱਕ ਤਾਂ ਇਹਨਾਂ ਦੀ ਪਹੁੰਚ ਹੈ ਨਹੀਂ ਸੀ ਮਸੰਦਾਂ ਦੀ, ਅਤੇ ਮਾਤਾ ਜੀ ਨੂੰ ਜਾ ਕੇ ਕਹਿਣ ਲੱਗੇ, ਅੱਗੇ ਹੀ ਖਰਚਾ ਦੇਗ ਦਾ ਬੜਾ ਸੀ, ਹੁਣ ਇਹ ਗੁਰੂ ਗੋਬਿੰਦ ਸਿੰਘ ਤੇਗ ਦਾ ਖਰਚਾ ਪਿਆ ਲਾਉਂਦਾ ਹੈ, ਦੇਗ ਦਾ ਖਰਚਾ ਹੀ ਨਹੀਂ ਮੁੱਕਦਾ ਗੁਰੂ ਗੋਬਿੰਦ ਸਿੰਘ ਦਾ, ਅਤੇ ਤੇਗ ਦਾ ਖਰਚਾ ਕੌਣ ਦੇਵੇਗਾ। ਮਾਤਾ ਜੀ ਨੇ ਸਮਝਾਇਆ, ਪਰ ਉਹ ਸਮਝਣ ਵਾਲੇ ਕਿੱਥੋਂ ਸਨ, ਕਹਿਣ ਲੱਗੇ ਇੱਕ ਵਾਰੀ ਤੁਸੀਂ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਜ਼ਰੂਰ ਆਖੋ ਕਿ ਤੇਗ ਦਾ ਨਗਾਰਾ ਦਾ ਖਰਚਾ ਨਾ ਵਧਾਏ, ਤੇਗ ਦਾ ਖਰਚਾ ਹੈ, ਨਗਾਰਾ ਵੱਜੇਗਾ, ਪਹਾੜੀ ਨਾਰਾਜ਼ ਹੋਣਗੇ, ਰਾਜੇ ਗੁੱਸੇ ਹੋਣਗੇ, ਔਰੰਗਜ਼ੇਬ ਚਿੜਚਿੜਾ ਹੋ ਜਾਏਗਾ, ਹਮਲੇ ਕਰੇਗਾ, ਕਿਉਂਕਿ ਹਰ ਇੱਕ ਨੂੰ ਪਤਾ ਹੈ ਨਗਾਰਾ ਸੁਤੰਤਰਤਾ ਦਾ ਚਿੰਨ੍ਹ ਹੈ। ਅਤੇ ਨਗਾਰੇ ਦੇ ਬਾਰੇ ਮੁਆਸਰੇ ਆਲਮਗੀਰੀ 'ਚ ਲਿਖਿਆ ਹੈ ਕਿ ਪੁੱਤਰ ਔਰੰਗਜ਼ੇਬ ਦੇ ਨੇ ਕਾਬਲ ਦੀ ਨਵਾਬੀ ਲੈਣ ਵੇਲੇ ਬਹਾਦਰ ਸ਼ਾਹ ਨੇ ਆਪਣੀ ਨਵਾਬੀ ਜਿਸਲੇ ਲਈ ਸੂ ਨਗਾਰਾ ਵਜਾ ਦਿੱਤਾ, ਅਤੇ ਉੱਥੋਂ ਖੁਫੀਏ ਨੇ ਚਿੱਠੀ ਪਾਈ ਕਿ ਤੇਰੇ ਬੇਟੇ ਨੇ ਨਵਾਬੀ ਦੀ ਜੋ ਕਲਮ ਹੈ ਸੰਭਾਲਣ ਵੇਲੇ ਨਗਾਰਾ ਵਜਾਇਆ। ਔਰੰਗਜ਼ੇਬ ਨੇ ਫਿਰ ਚਿੱਠੀ ਵਾਪਸ ਬੇਟੇ ਨੂੰ ਪਾਈ, ਬੇਟਾ ਅਜੇ ਤੈਨੂੰ 4 ਢੋਲ ਵਜਾਉਣੇ ਚਾਹੀਦੇ ਸਨ, ਨਗਾਰਾ ਉਸ ਦਿਨ ਵਜਾਈ ਜਿਸ ਦਿਨ ਅੱਲਾਹ ਤੈਨੂੰ ਤਖ਼ਤ ਨਸ਼ੀਂ ਕਰੇ। ਇਸ ਦੇ ਅਰਥ ਇਹ ਨੇ ਕਿ ਨਗਾਰਾ ਇਸ ਗੱਲ ਦਾ ਚਿੰਨ੍ਹ ਹੈ ਕਿ ਖਾਲਸਾ
स्वतंत्र है, किसी दे अधीन नहीं है। इस करके माता जी ने उन्होंने क्या, माता जी ने आके कह दिता ते गुरु गोविंद सिंह कहन लगे माँ तू ते सब जानती हैं, ये जो नगारा है मैं अपने किसी मन करके नहीं बचा रहा, ये उन्होंने जाके दस दे, एक गल उन्होंने समझा दे कि देश राज का करे गरूर, करता पुरख तिस करे चूर। गुरु गोविंद सिंह जी महाराज कह लगे जिसने देश ते राज दा गरूर कीता है करता पुरख उसनू चूर कर देवेगा। अते जेड़ा ए प्या कहिंदा है ना कि अपने आप अमला हो जाएगा, एक गल मां तुसी भी जान लो कि प्रथम बैर किसे नाल साडा नहीं है, प्रथम ना राखूं किस हूं बैर, पर जे कोई आ गया कि अपने आप हमला करके आ गया फिर ये भी गल याद रखनी कि करता उस दी फिर खैर नहीं रवेगी। ये गल्ला माता जी ने कहतियां, नगारा वज बन गया, नगारा वजना शुरू हो गया। एक दिन पहाड़ी राजा भीम चंद आनंदपुर दी जू विच आ गया, खबर दिती आके जो बिजला सिंह सी महाराज नू माता जी नू, हुन माता गुजरी तक इन्हां दी नहीं चली ते माता नानकी कोल चले गए। गुरु हरगोबिंद पातशाह दे माता गुजरी दे गुरु तेग बहादुर दी माँ कोल चले गए, या इंज कह लो गुरु हरगोबिंद महाराज दी पत्नी कोल चले गए ते जाके कहन लगे अज नगारा नहीं वजना चाहिदा, जे अज नगारा वज गया ना तो सवेरे हमला हो जाएगा, क्योंकि आए भीमचंद ने नगारा सुनना है इसने उसे लिए हमले कर देने ने। माता जी ने अपना अख्तियार वरतते हुए आख्या नगारची नू अज सवेरे नगारा ना बजाई। कलगीधर उठे नगारा ना बजया ते पुछते ने अज नगारची नू नगारा क्यों नहीं बजाया, उसने आके कहा जी माता जी वड्डी माता दा हुक्म सी, धन गुरु गोबिंद सिंह पातशाह, ते उसनू कहन लगे मां नू कुछ ना कही, माता नू कुछ ना कही, क्योंकि माई को सुभाओ त्रास मन अंतर, हर दुनिया दी दादी पोतरे का बड़ा ख्याल रखते है, उन दादी नू पोतरे का ख्याल है, हर दादी अंदर ही हुंदा है, पुत्र का ख्याल हट जाता है, ज्यादा पोतरे का हुंदा है, इसलिए दादी नू कुछ ना जाके कही क्योंकि उन्होंने सुभाव ही ऐसा है। पर इतनी गल कर नगारची मां नू माता जी ने जाके ये पूछया मैं कितनी देर और चुप रहना है, बस ये गल जाके उन्हों पूछांगी। अते दूसरी गल मेरे वालों कही माता जी ये सिंघासन गुरु नानक दा है, ये गुरु नानक दा सिंघासन है जिस उते साया अकाल पुरख दा है, इस करके किसे नू भी डरन या डरान दी लोड़ नहीं है, मैनू ते जो हुक्म करते ने कीता है वो मैं नगारे राही सुना रहा हाँ, बस यही साडा पेंडा है, जे एक सुर हो गया है कायरता दूर हो गई है नगारा बजाना ना छड़ो, बस ये साडे विच एक बड़ी आम तौर ते त्रास वाली गल शुरू हो गई है कि असी नगारा नहीं बजा रहे, ना कारी च नगारा नहीं बजा रहे। माँ उठ पई है, पुत्र सुता है, पोतरा सुता है, ये माँ नगारा नहीं बजाती, ये आखदी नहीं उठो तैनू की डर है भाई, तू क्यों घबराहट च फिरनी है, ना मन्ने ना मन्ने, ये साडे सारे गुरु ग्रंथ साहब विच आपने सुनिया है, अगर कोई नहीं मन रहा उसकी किस्मत है, तुहाड़ा फर्ज है कहना कि अमृत वेला हो गया है, चिड़ी चहकी ओ फुटी वगन बहुत तरंग, अगर तुसी आखना शुरू करोगे तो कोई ऐसा मन नहीं है जिस उत्ते रोज कासी लाई जाए ते रगड़ ना लगे, ये कदी नहीं हो सकेगा। इसलिए घर विच नगारा बंद हो गया, कोई कहन वाला नहीं है, पिता नगारा ही नहीं बजाता, जे बाप पुत्र दे हथों कड़ा उतर गया है तो उसनू ये ख्याल ही पैदा नहीं हुंदा ये तो गुरु नालों रिश्ता मोड़न लगा है, जे वो बासी पगड़ी रखन लग पिया है, उसने कदी नहीं आखिया कि बासी पगड़ी क्यों रखना है, ये तू बेही पगड़ी क्यों रखना है, तू जाना है 10 मिनट पहला तैयार हो जा। उस तरह उसकी शख्सियत जो माँ ने सवारनी है, पिता ने सवारनी है, ना नगारा वजन करके इस शख्सियत उते असर पै रहा है, अते गुरुद्वारे अंदर भी ऐसा ही हो रहा है। असी झिझक झिझक के गुरु की बात कहने, गुरु की बात कहद कभी झिझकना नहीं है, यही नगारा है। ਜੇ ਕਬੀਰ ਜੀ ਕਹਿੰਦੇ ਨਾ ਗਗਨ ਦਮਾਵਾਂ ਭਾਜਿਓ ਪਰਿਓ ਨਿਸ਼ਾਨੇ ਕਹਾਓ, ਉਸਦੇ ਵੀ ਅਰਥ ਇਹੀ ਨੇ ਕਿ ਜਿਸ ਵੇਲੇ ਕਿਸੇ ਨੂੰ ਕੁਛ ਪ੍ਰਾਪਤ ਹੋ ਜਾਏ ਉਸ ਵੇਲੇ ਨਗਾਰਾ ਵਜਾਏ, ਉਸ ਵੇਲੇ ਉਹ ਤੂਤੀ ਦੀ ਆਵਾਜ਼ ਨਾ ਸੁਣੇ, ਗਗਨ ਦਮਾਵਾਂ ਬਾਜਿਓ ਪਰਿਓ ਨਿਸ਼ਾਨੇ ਗਾਓ, ਜਿਸ ਵੇਲੇ ਗਗਨ ਦੇ ਅੰਦਰ ਦਸਮ ਦੁਆਰ ਦੇ ਅੰਦਰ ਸੁਰਤ ਦੇ ਅੰਦਰ ਉਚਾਈ ਦੇ ਅੰਦਰ ਉੱਚੀ ਆਤਮਾ ਦੇ ਅੰਦਰ ਆਵਾਜ਼ ਸਿਰਫ ਵਾਹਿਗੁਰੂ ਦੀ ਸੁਣਾਈ ਦੇਗੀ, ਫਿਰ ਤੂਤੀ ਦੀ ਆਵਾਜ਼ ਸੁਣਾਈ ਨਹੀਂ ਦੇਗੀ, ਫਿਰ ਬੰਸਰੀ ਦੀ ਆਵਾਜ਼ ਸੁਣਾਈ ਨਹੀਂ ਦੇਗੀ। ਇਸ ਕਰਕੇ ਕਬੀਰ ਜੀ ਕਹਿੰਦੇ ਸਨ ਜਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸਨ ਕਿ ਜਿਸ ਨੂੰ ਸੋਝੀ ਆਈ ਹੈ ਨਗਾਰਾ ਵਜਾਏ। ਇਹ ਜਿਹੜੀਆਂ ਸੰਨ ਵੱਜ ਰਹੀ ਹੈ ਨਾ, ਜਿਹੜੀ ਰੋਜ਼ ਦੇਖਦੇ ਹੋ ਕਦੀ ਕਿਸੇ ਪਾਸੋਂ ਸੰਨ ਵੱਜ ਗਈ, ਸੰਨ ਦੋ ਬੰਦਿਆਂ ਨੂੰ ਦੋ ਘਰਾਂ 'ਚ ਪੈਂਦੀ ਹੈ, ਜਾਂ ਉਸ ਅੰਦਰ ਜਿਸ ਕੋਲ ਤਾਪ ਮਾਲ ਧਨ ਬਹੁਤ ਹੋਵੇ ਸਭ ਦੀ ਨਜ਼ਰ ਉਸ 'ਤੇ ਹੁੰਦੀ ਹੈ, ਅਤੇ ਜਾਂ ਜਿਹੜਾ ਘਰ ਵਾਲਾ ਸੌ ਜਾਏ ਨਸ਼ੇ ਅੰਦਰ ਸੁੱਤਾ ਹੋਵੇ ਫਿਰ ਸੰਨ ਵੱਜੇਗੀ। ਬਸ ਇਹੀ ਮੇਰੀ ਬੇਨਤੀ ਹੈ ਕਿ ਕਦੀ ਵੀ ਸੰਨ ਨਾ ਘਰ ਨੂੰ ਵੱਜਣ ਦੇਣੀ, ਜਾਗਦੇ ਰਹਿਣਾ। ਅਤੇ ਸਭ ਤੋਂ ਜ਼ਰੂਰੀ ਇਹੀ ਹੈ, ਸਾਡੇ ਕੋਲ ਜਿਹੜਾ ਮਾਲ ਧਨ ਹੈ ਨਾ ਇਸ ਦੀ ਰਾਖੀ ਕਰਨੀ ਹੈ। ਇਹ ਸਾਰਾ ਹੀ ਮਾਲ ਧਨ ਹੈ ਗੁਰੂ ਗ੍ਰੰਥ ਸਾਹਿਬ, ਇਸ ਤੋਂ ਵੱਡਾ ਖਜ਼ਾਨਾ ਕੋਈ ਨਹੀਂ, ਇਸ ਤੋਂ ਵੱਡੀ ਦਾਤ ਕੋਈ ਨਹੀਂ, ਅਤੇ ਇਸ ਨੂੰ ਲੁੱਟਣ ਵਾਸਤੇ ਲੋਕ ਬਹਾਨੇ ਬਣਾ ਕੇ ਆ ਰਹੇ ਹਨ। ਤੁਸੀਂ ਕਈ ਵਾਰੀ, ਮੈਨੂੰ ਵੀ ਕਈ ਵਾਰੀ ਆ ਕੇ ਆਖ ਦਿੰਦੇ ਨੇ ਫਲਾਣੇ ਬੰਦੇ ਨੇ ਇਹ ਲਿਖਿਆ, ਫਲਾਣੇ ਬੰਦੇ ਨੇ ਇਹ ਕਿਹਾ। ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹਾਂ, ਅਵਲ ਤਾਂ ਉਹਨਾਂ ਵਿਚਾਰਿਆਂ ਨੂੰ ਕੁਛ ਪਤਾ ਨਹੀਂ ਹੈ, ਕਿਆ ਹੱਥ ਇਹਨਾਂ ਵਿਚਾਰੇ। ਮਹਾਰਾਜ ਦੀ ਆਪਣੀ ਤੁੱਕ ਹੈ, ਗੁਰੂ ਰਾਮਦਾਸ ਜੀ, ਇਹਨਾਂ ਹੱਥ ਹੈ ਹੀ ਕੁਛ ਨਹੀਂ, ਇਹਨਾਂ ਵਿਚਾਰਿਆਂ ਦੇ ਹੱਥ ਕੁਛ ਨਹੀਂ ਹੈ, ਕਿਉਂਕਿ ਗੁਰੂ ਜਾਣਦੇ ਹੀ ਨਹੀਂ ਹਨ, ਇਹਨਾਂ ਨੂੰ ਗੁਰੂ ਦੀ ਸਮਝ ਨਹੀਂ ਹੈ। ਇਹ ਪੱਕ ਹੈ ਕਿ ਸਾਡੇ ਘਰ ਵਿੱਚੋਂ ਥੋੜ੍ਹਾ ਜਿਹਾ ਧਨ ਲੁੱਟ ਕੇ ਉਹਦੇ ਵਿੱਚੋਂ ਫਿਰ ਥੋੜ੍ਹਾ ਜਿਹਾ ਹੋਰ ਕੱਢ ਕੇ ਆਮ ਬੰਦੇ ਨੂੰ ਸੁਣਾ ਦਿੰਦੇ ਨੇ, ਅਤੇ ਉਹ ਵੀ ਫਿਰ ਅਰਥ ਕਰਨ ਵੇਲੇ ਇਤਨੀ ਖਰਾਬੀ ਹੋ ਜਾਂਦੀ ਹੈ। ਜਿਵੇਂ ਕੱਲ੍ਹ ਇੱਕ ਬੱਚੇ ਨੇ ਲਿਆ ਕੇ ਇੱਕ ਟੇਪ ਚਾ ਦਿੱਤੀ, ਕਹਿਣ ਲੱਗਾ ਇੱਕ ਵਾਰੀ ਜ਼ਰੂਰ ਸੁਣ ਲੈਣਾ। ਮੈਂ ਕਿਹਾ ਕੋਈ ਲੋੜ ਨਹੀਂ ਹੈ, ਸਾਨੂੰ ਪਤਾ ਜੋ ਤੇ ਸੁਣਾ ਰਹੇ ਹਨ। ਪਰ ਹੋਇਆ ਸੱਚਮੁੱਚ ਇਸੇ ਤਰ੍ਹਾਂ, ਗੁਰੂ ਅਰਜਨ ਦਾ ਸ਼ਬਦ ਗਾਇਆ ਜਾ ਰਿਹਾ ਹੈ, ਪੜ੍ਹਿਆ ਜਾ ਰਿਹਾ ਹੈ, ਅਤੇ ਜਿਸ ਵੇਲੇ ਅਰਥ ਹੋਣ ਲੱਗੇ ਇਹਨਾਂ 'ਤੇ ਕਿਹਾ ਦੇਖੋ ਗੁਰੂ ਅਰਜਨ ਮਹਾਰਾਜ ਆਪਣੇ ਗੁਰੂ ਨੂੰ ਕੀ ਕਹਿ ਰਹੇ ਹਨ, ਅਤੇ ਉਹਨਾਂ ਦਾ ਗੁਰੂ ਕਿਹੜਾ ਹੈ, ਉਹ ਤਾਂ ਆਪ ਸਾਨੂੰ ਸਮਝਾ ਗਏ ਨੇ। ਗੁਰੂ ਗ੍ਰੰਥ ਭਗਵੰਤ ਸਮ ਜਾਣੇ ਕਰ ਅਰਦਾਸ, ਉਸ ਦਾ ਗੁਰੂ ਤਾਂ ਗੁਰੂ ਗ੍ਰੰਥ ਹੈ, ਕਿਹੜਾ ਉਹਦਾ ਸਰੀਰ ਗੁਰੂ ਹੈ। ਇਸ ਕਰਕੇ ਇਹ ਐਸੇ ਲੋਕ ਸਾਡੀ ਹੀ ਤਨ ਵਿੱਚੋਂ ਕੋਈ ਚੀਜ਼ ਚੁਰਾ ਕੇ ਵਪਾਰ ਕਰਨਾ ਚਾਹੁੰਦੇ ਨੇ, ਇਹਨਾਂ ਨੂੰ ਵਪਾਰ ਨਾ ਕਰਨ ਦੇਣਾ, ਇਹ ਅਤਿਅੰਤ ਜ਼ਰੂਰੀ ਹੈ। ਦੋ ਬੰਦੇ ਇਸਲਾਮ ਵਿੱਚ ਹੋਏ ਹਨ, ਇੱਕ ਜਿਸਨੇ ਸਾਰਾ ਕੁਰਾਨ ਲਿਖਿਆ, ਇੱਕ ਜਿਸਨੇ ਕੁਰਾਨ ਸੁਣਿਆ। ਸੁਣਨ ਵਾਲੇ ਦਾ ਨਾਂ ਹੈ ਜ਼ੈਦ, ਲਿਖਣ ਵਾਲੇ ਦਾ ਨਾਂ ਹੈ ਉਮਰ। ਇੱਕ ਦਿਨ ਉਮਰ ਜ਼ੈਦ ਨੂੰ ਪੁੱਛਣ ਲੱਗਾ ਕਿ ਇਸਲਾਮ ਸਭ ਤੋਂ ਜ਼ਿਆਦਾ ਦੁਖੀ ਕਿਦਨ ਹੁੰਦਾ, ਕਦੀ ਨਾ ਕਦੀ ਇਸਲਾਮ ਨੂੰ ਦੁੱਖ ਹੁੰਦਾ ਹੋਏਗਾ ਨਾ, ਅਤੇ ਆਖਣ ਲੱਗਾ ਜ਼ੈਦ ਮੈਨੂੰ ਨਹੀਂ ਪਤਾ, ਅਤੇ ਉਮਰ ਕਹਿਣ ਲੱਗਾ ਸਭ ਤੋਂ ਜ਼ਿਆਦਾ ਇਸਲਾਮ ਦੁਖੀ ਹੁੰਦਾ ਹੈ ਜਿਸ ਦਿਨ ਆਲਮ ਡੋਲ ਜਾਏ, ਜਿਸ ਦਿਨ ਵਿਦਵਾਨ ਡੋਲ ਜਾਏ ਇਸਲਾਮ ਦੁਖੀ ਹੋ ਗਿਆ, ਅਤੇ ਦੂਸਰੇ ਕੋਈ ਕੁਰਾਨ ਦੇ ਗਲਤ ਅਰਥ ਕਰ ਦੇਵੇ ਇਸਲਾਮ ਡੋਲ ਗਿਆ। ਸਾਡੇ ਘਰਾਂ ਅੰਦਰ ਤੁਸੀਂ ਦੇਖ ਰਹੇ ਹੋ ਕਿ ਆਪਣੇ ਆਪ ਹੀ ਜ਼ਰਾ ਕੁ ਸਮਝ ਵਾਲਾ ਡੋਲਣ ਲੱਗ ਪੈਂਦਾ ਹੈ, ਜ਼ਰਾ ਕੁ ਸਮਝ ਆਈ ਸੂ ਸਾਨੂੰ ਡੋਲਾਉਣ ਲੱਗ ਪੈਂਦਾ ਹੈ। ਐਸੀ ਐਸੀ ਗੱਲ ਕਹਿੰਦਾ ਸੀ, ਕਹਿੰਦੇ ਹਾਂ ਸ਼ਾਇਦ ਇਹ ਠੀਕ ਹੀ ਹੋਵੇ। ਦੋ ਚੀਜ਼ਾਂ ਨੂੰ ਪੰਥ ਵਾਹਿਗੁਰੂ ਜਾਂ ਉਸ ਦੀ ਦਿੱਤੀ ਹੋਈ ਬਰਕਤ ਜੇ ਕੋਈ ਸਾਡੇ ਕੋਲੋਂ ਖੋਣਾ ਚਾਹੁੰਦਾ ਹੈ ਉਹਨਾਂ ਕੋਲੋਂ ਸਾਨੂੰ ਹਮੇਸ਼ਾ ਬਚਣਾ ਪਵੇਗਾ। ਇਹ ਇੱਕ ਜ਼ਰੂਰੀ ਅੰਗ ਹੈ। ਬਾਕੀ ਜਿਤਨੇ ਧਰਮ ਗ੍ਰੰਥ ਹਨ ਸਾਰੇ ਹੀ ਪਾਵਨ ਹਨ, ਕਿਉਂਕਿ ਆਪ ਪਿਤਾ ਦਾ ਬਚਨ ਹੋ ਗਿਆ ਹੈ, ਇਸ ਉੱਤੇ ਕੋਈ ਦੋ ਰਾਏ ਰੱਖ ਨਹੀਂ ਸਕਦਾ, ਕਿਉਂਕਿ ਆਪ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਸੀ ਨਾਨਕ ਵਿਚਾਰਾ ਕਿਆ ਕਹੇ, ਸਭ ਤੋਂ ਮਾਲਿਕ ਹੈ, ਦੋਨੋਂ ਸਭ ਕੁਛ ਲੈ ਕੇ ਆਏ ਨੇ, ਜੋਤ ਰੂਪ ਹਨ, ਪਰ ਹੁਕਮ ਹੀ ਸਾਨੂੰ ਕਰ ਗਏ ਨੇ ਨਾਨਕ ਵਿਚਾਰਾ ਕਿਆ ਕਹੇ, ਸਭ ਲੋਕ ਸਲਾਹੇ ਇੱਕ ਸਹਿ, ਨਾਨਕ ਸਿਰ ਲੋਕਾਂ ਭਾਵ ਹੈ, ਬਲਿਹਾਰੀ ਜਾਊਂ ਜੇ ਤੇ ਤੇਰੇ ਨਾਮ ਹੈ, ਜਿਤਨੇ ਤੇਰੇ ਨਾਮ ਨੇ ਮੈਂ ਸਦਕੇ ਹਾਂ। ਪਰ ਕੁਛ ਵਿਕਾਸ ਹੈ, ਆਪ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਕੁਛ ਵਿਕਾਸ ਹੋਇਆ, ਪਿੱਛੇ ਵੱਲ ਤੂੰ ਕਿਉਂ ਜਾਣਾ। ਵੇਦ ਕੀ ਹੈ? ਵੇਦ ਦੇ ਬਾਰੇ ਹੈ ਸੁਣਨਾ, ਵੇਦ ਦੇ ਅਖੀਰ 'ਤੇ ਲਿਖਿਆ ਹੋਏਗਾ ਸ਼ਰੂਤੀ ਸੁਣੋ। ਕੁਰਾਨ ਕੀ ਹੈ? ਕੁਰਾਨ ਮਜੀਦ ਦਾ ਆਖਰੀ ਲਫ਼ਜ਼ ਦੇਖਣਾ ਕੀ ਲਿਖਿਆ, पढ़ो। एक विकास होया साढ़े घर के अंदर, जिथे वेद लिखा होएगा ना, आखिर जिसले चार वेद खत्म हुए ने लिखे है सुनो, जिथे कुरान मजीद खत्म होया अखीर ते लिखे है पढ़ो, जिथे बाइबल खत्म हुई है अखीर ते लिखे है इकट्ठा करो कलैक्ट। पर धन गुरु अर्जन पिता तुसी अखीर ते लिख गए विचारो, सानू समझा गए हैं कि हुण इस असी स्टेज ते पुज गए हाँ कि थाल विच तीन वस्तु पई हो, सत संतोख विचारो, पर तिन्ना दा जो बेस है अमृत नाम ठाकुर का भयो, जिसका सबसे आधार हो, ना सत आवेगा नाम तो बगैर, ना संतोख आवेगा नाम तो बगैर, ना विचार आएगी नाम तो बगैर। इस विकास दे अंदर सानू वो पा गए ने, यही सानू दात दाता देंदा रवे, अते साड़ियां संगतां कायम रहन, अते इस संगत दे राही सब कुछ सानू मिलेगा। किसी होर थां ते ना किसी नू जान दी, ना किसी नू पटकन दी लोड़ है। जेड़ी आवाज़ गुरु अर्जन पिता ने दिती है वो आवाज़ गूंजनी चाहिए। तुसी गुरु अर्जन पिता दी इसे ही पौड़ी नू ध्यान नाल पढ़ो, ना इस विच गुरु दा जिक्र होएगा, ना इस विच शरीर दा जिक्र होएगा, ना इस विच लैन दा जिक्र होएगा। साडा आदर्श सानू समझा गए किसे वेले कोई पटक ना जाए। आपने फरमाया है गुरु ग्रंथ साहिब दे अंदर कि जिस भी इंसान ने कुछ प्राप्त करना है उस बारे आपने हुक्म कर दिता, ताकि कोई इंसान किसे वल चाके ना। आप दा हुक्म होया जिस सर्ब सुखां फल लोड़ी है से सच कमावो। हुण देखना इह गुरु दा शब्द नहीं आएगा, कितनी एहतियात करदी ने, ताकि मते कोई सानू आ के मूर्ख यह ना कवे कि गुरु दी लोड़ है। आपने जिसले सारा सिद्धांत गुरु ग्रंथ साहब का दे दिता, उन्हें भी जान के गुरु का शब्द नहीं वरत्या, ताकि किसी वेले किसी नूं ख्याल पैदा ना हो जाए किसी को जाना है। आप फरमांदे ने जिस सर्व सुखां फल लोड़ी है से सच कमावो, नेड़े देखो पार ब्रह्म इक नाम तिहावो, हो सगल की रेणुका सत्संग समावो। इतनी निम्रता पैदा करो कदी हंकार दा दा ना पवे, हो सगल की रेन का, अते हंकार दा दा नहीं आवेगा जे सात संगत विच आ जाएगा। हो सगल की रेन का सत्संग समावो, दुख न दे किसे जी पत स्यों घर जावो, पतत पुनीत करता पुरख नानक सुनावो। बस इस गल दा प्रचार करो कि पार ब्रह्म नेड़े है, किसे भी इंसान कोल कुछ नहीं है। ये आप सानू दस के गए ने, यही असी सारे पहरे दिन दे रही है। भाई गुरदास जी ने कहा सी पहरेदार ना सुता ना फिर भी घर बचया रहेगा। यह गुरुद्वारा पहरा है, ये सारे पहरेदार हैं, यही मैं आपका धन्यवाद करना है। आपने जिस प्यार नाल सुनिया आदर दिता, खासकर प्रबंधक कमेटी ने, श्री गुरु सिंह सभा जी ने, अते प्रधान साहब ने, सैकटरी साहब ने, इतना प्यार नाल असी दबे हुए हैं, अते यही वाहेगुरु करे तुहाड़ी असीस सानू मिलती रहे। दूसरा मैं आप दा संगत दा ज़्यादा धन्यवाद करना है। गुरु हरगोबिंद पिता तुहाड़ी रहमत है, असी पुज नहीं सकते। तुसा ने एक वारी एक सिख नू समझाया सी कि बोलन वाले दे 14 गुण चाहिए ने, ते सुन वाले दे भी 14 गुण चाहिए ने। ये तो मैनू पता नहीं, अते सच्ची गल भी यही है, उन्हां 14 चो शायद साडे बोलन वाले अंदर अजे एक गुण आया होवे। जिंदगी लग जाएगी 14 गुण प्राप्त कर दिया जेडे बोलन वाले दे हुंदे ने। पर यह मैनू कहने च खुशी है कि जेडे गुरु हरगोबिंद पातशाह ने सुन वाले दे 14 गुण लिखे हन, इन्हां विचों बहुत ज़्यादा इस संगत विच हन। इस करके मन विच होर खुशी है, भावें तुसां गुरु हरगोबिंद पातशाह दे दसे होए गुण पढ़े नहीं हन, पर अपने आप ही आ जाना। इस दा कारण मैं यह समझना हाँ, सानू एक चंगा ऐसा इंसान मिल गया जिस दा नाम ज्ञानी अर्जन सिंह है, जिसने अपने आप ही ऐसे गुण पैदा कर दिते कि कोई गल जमीन ते ना डिगे, सारे ही उस नू लैके जान। ये 14 गुण है की ने, ये मैं बेटे नरिंदर सिंह नू नौजवानों नू कहांगा, बोलन वाले दे भी गुण, सुन वाले दे भी गुण। वाहिगुरु करे ਸਾਡੇ ਵਿੱਚ ਆ ਜਾਣ ਅਤੇ ਰਸਤੇ 'ਚ ਫਿਰ ਕੋਈ ਆਵੇਗਾ ਨਹੀਂ। ਇੱਕ ਗੁਣ ਲਿਖਿਆ ਬੜਾ ਜ਼ਰੂਰੀ ਹੈ, ਬੋਲਣ ਵਾਲੇ ਅਤੇ ਸੁਣਨ ਵਾਲੇ ਅੰਦਰ ਦੋਨਾਂ ਦੀ ਰਿਪਰਟ ਜ਼ਰੂਰ ਚਾਹੀਦੀ ਹੈ। ਦੋਨੋਂ ਇਹ ਨਾ ਹੋਵੇ ਉਹ ਕੁਛ ਹੋਰ ਕਹਿ ਰਿਹਾ ਹੋਵੇ, ਅਗਲਾ ਕੁਛ ਹੋਰ ਸੁਣ ਰਿਹਾ ਹੋਵੇ, ਇਹ ਅਤਿਅੰਤ ਜ਼ਰੂਰੀ ਹੈ। ਇਸ ਕਰਕੇ ਸੰਗਤ ਦਾ ਧੰਨਵਾਦ ਹੈ। ਅਤੇ ਇਸ ਤੋਂ ਬਾਅਦ ਧੰਨਵਾਦ ਮੈਂ ਬੜੀ ਖੇਚਲ ਦਿੱਤੀ ਹੈ ਆਪਣੇ ਅਜ਼ੀਜ਼ ਸਰਦਾਰ ਜਸਪਾਲ ਸਿੰਘ ਜੀ ਨੂੰ, ਪਿਤਾ ਜੀ ਨੂੰ ਦਿੰਦਾ ਹੁੰਦਾ ਸਾਂ, ਅਤੇ ਸਰਦਾਰ ਕੁਲਦੀਪ ਸਿੰਘ ਨੂੰ ਦਿੰਦੇ ਸਾਂ, ਸਰਦਾਰ ਹਰਬੰਸ ਸਿੰਘ ਜੀ ਨੂੰ ਦਿੰਦੇ ਸਾਂ। ਯਾਦ ਅਸੀਂ ਲੈ ਕੇ ਜਾ ਰਹੇ ਹਾਂ। ਸ਼ਗੁਫਤਾ ਜੀ ਯਾਦ ਆਉਂਦੇ ਨੇ, ਮੈਂ ਕੱਲ੍ਹ ਉਹਨਾਂ ਦੀ ਘਰਵਾਲੀ ਨੂੰ ਵੀ ਕਿਹਾ ਸੀ ਕਿ ਕਾਫੀ ਦਾਤ ਸਾਨੂੰ ਦਿੰਦੇ ਸਨ, ਉਹਨਾਂ ਦੀਆਂ ਲਿਖਤਾਂ ਜਿਹੜੀਆਂ ਨੇ ਘੱਟ ਤੋਂ ਘੱਟ ਸੰਭਾਲ ਲੈਣੀਆਂ ਚਾਹੀਦੀਆਂ ਨੇ, ਅਤੇ ਐਸਾ ਨਾ ਹੋਵੇ ਕਿ ਕਿਸੇ ਦੀ ਕੀਤੀ ਹੋਈ ਕਮਾਈ ਜ਼ਮੀਨ ਵਿੱਚ ਬਕਸੇ ਵਿੱਚ ਕੀੜਿਆਂ ਦੀ ਮੁਤਾਜ ਬਣ ਜਾਏ। ਇਹ ਵੀ ਮੈਂ ਇਦਾਂ ਧੰਨਵਾਦ ਕਰਾਂ ਥੋੜ੍ਹਾ ਨੌਜਵਾਨਾਂ ਦਾ, ਖਾਸ ਕਰ ਮੈਂ ਧੰਨਵਾਦੀ ਹਾਂ। ਇਸ ਕਰਕੇ ਧੰਨਵਾਦੀ ਹਾਂ ਕਿ ਇਹਨਾਂ ਨੇ ਇਕੱਠ ਕੀਤਾ, ਅੰਦਰ ਜਾਗਰਤ ਪੈਦਾ ਹੋਈ ਹੈ। ਇਹ ਬੇਨਤੀ ਮੈਂ ਕਰ ਚੱਲਾਂ ਹਾਂ ਕਿ ਇਹਨਾਂ ਨੂੰ ਕਿ ਇਕੱਠ ਜ਼ਰੂਰ ਕਰਦੇ ਰਿਹਾ ਜੇ, ਭਾਵੇਂ 6 ਮਹੀਨੇ ਬਾਅਦ ਕਰੋ, ਭਾਵੇਂ 3 ਮਹੀਨੇ ਬਾਅਦ ਕਰੋ। ਜਦ ਤੱਕ ਕਮਿਊਨੀਕੇਸ਼ਨ ਗੈਪ ਹੈ, ਉਤਨੀ ਦੇਰ ਤੱਕ ਗੱਲ ਪੁੱਜ ਨਹੀਂ ਸਕਦੀ। ਸਾਡੇ ਘਰ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਕਮਿਊਨੀਕੇਸ਼ਨ ਗੈਪ ਨਹੀਂ ਹੋਇਆ। ਦਾਦਾ ਪੋਤਰੇ ਕੋਲ ਬੈਠਦਾ ਹੈ, ਪੋਤਰਾ ਦਾਦੇ ਕੋਲ ਜਾਂਦਾ ਹੈ। ਇਹ ਇਤਿਹਾਸ ਇੱਥੋਂ ਦੇਖ ਹੀ ਲਿਆ। ਗੁਰੂ ਹਰਗੋਬਿੰਦ ਪਾਤਸ਼ਾਹ ਗੁਰਗੱਦੀ ਪੋਤਰੇ ਨੂੰ ਦੇ ਰਹੇ ਨੇ, ਪੁੱਤਰ ਗੁਰੂ ਤੇਗ ਬਹਾਦਰ ਹੈ, ਪੁੱਤਰ ਦੀ ਉਮਰ 27 ਸਾਲ ਹੈ, ਪਰ ਗੱਦੀ ਪੋਤਰੇ ਨੂੰ ਦੇ ਰਹੇ ਨੇ। ਅਤੇ ਜਿਸ ਵੇਲੇ ਪੋਤਰੇ ਹੱਥ ਗੱਦੀ ਆਈ ਹੈ ਗੁਰੂ ਹਰਕ੍ਰਿਸ਼ਨ ਦੇ, ਉਹ ਗੱਦੀ ਫਿਰ ਦਾਦੇ ਨੂੰ ਦੇ ਰਹੇ ਨੇ, ਤਾਂ ਕਿ ਕਮਿਊਨੀਕੇਸ਼ਨ ਗੈਪ ਨਾ ਹੋ ਜਾਏ। ਦਾਦਾ ਪੋਤਰੇ ਨਾਲ ਗੱਲ ਕਰੇ, ਪੋਤਰਾ ਦਾਦੇ ਨਾਲ ਕਰੇ, ਇਹ ਅਤਿਅੰਤ ਜ਼ਰੂਰੀ ਹੈ। ਜੇ ਨਹੀਂ ਹੋਏਗਾ ਤਾਂ ਪੋਤਰਾ ਹੋਰ ਬੋਲੀ ਬੋਲਣ ਲੱਗ ਪਵੇਗਾ, ਦਾਦਾ ਵਿਚਾਰਾ ਹੋਰ ਬੋਲੀ ਬੋਲੇਗਾ। ਇਸ ਕਰਕੇ ਸਾਡੇ ਘਰ ਕਮਿਊਨੀਕੇਸ਼ਨ ਗੈਪ ਨਹੀਂ ਹੋਇਆ, ਕਿਉਂਕਿ ਗੁਰੂ ਨਾਨਕ ਨੇ ਗੱਦੀ ਦਿੱਤੀ ਸਿੱਖ ਨੂੰ, ਗੁਰੂ ਅੰਗਦ ਨੇ ਗੱਦੀ ਦਿੱਤੀ ਕੁੜਮ ਨੂੰ, ਗੁਰੂ ਅਮਰਦਾਸ ਨੇ ਗੱਦੀ ਦਿੱਤੀ ਜਵਾਈ ਨੂੰ। ਹੁਣ ਕਮਿਊਨੀਕੇਸ਼ਨ ਗੈਪ ਕਿਵੇਂ ਹੋ ਸਕਦਾ ਹੈ? ਕੁੜਮ ਕੁੜਮ ਦੀ ਕਿਵੇਂ ਲੜਾਈ ਹੋ ਸਕਦੀ ਹੈ? ਸਹੁਰੇ ਜਵਾਈ ਦਾ ਕਿਵੇਂ ਮੂੰਹ ਮੁਟਾਵਾ ਹੋ ਸਕਦਾ? ਦਾਦੇ ਪੋਤਰੇ ਦਾ ਜੰਗ ਕਿਵੇਂ ਹੋ ਸਕਦਾ? ਇਹ ਗੈਪ ਸਨ ਜਿਹੜੇ ਗੱਦੀ ਦੇਣ ਵੇਲੇ, ਜ਼ਿੰਮੇਵਾਰੀ ਦੇਣ ਵੇਲੇ ਸਾਨੂੰ ਸਮਝਾ ਗਏ ਨੇ। ਇਹ ਮੈਂ ਨੌਜਵਾਨਾਂ ਅੱਗੇ ਬੇਨਤੀ ਕਰਾਂਗਾ, ਅਤੇ ਖਾਸ ਕਰ ਜੋ ਸਾਡੇ ਪ੍ਰਧਾਨ ਹਨ, ਜਿਨ੍ਹਾਂ ਦਾ ਹਮੇਸ਼ਾ ਪਿਆਰ ਸਾਨੂੰ ਪਹਿਲਾਂ ਵੀ ਮਿਲਦਾ ਰਿਹਾ, ਉਹਨਾਂ ਨੂੰ ਵੀ ਕਹਾਂਗਾ ਕਿ ਦਾਦੇ ਰੂਪ ਅੰਦਰ ਇਹਨਾਂ ਬੱਚਿਆਂ ਨੂੰ ਕੋਲ ਬਿਠਾ ਕੇ ਕੁਛ ਦੱਸੋ, ਸਮਝਾਓ, ਤਾਂ ਕਿ ਜਿਸ ਵੇਲੇ ਜ਼ਰਾ ਖੱਟਣ ਲੱਗਣ ਅਸੀਂ ਇਹਨਾਂ ਨੂੰ ਆਖ ਸਕੀਏ ਕਿ ਬੇਟਾ ਦਾਦੇ ਦੀ ਬਾਤ ਧਿਆਨ ਨਾਲ ਸੁਣ। ਜੇ ਗੁਰੂ ਹਰਗੋਬਿੰਦ ਪਾਤਸ਼ਾਹ ਆਪਣੇ ਪੋਤਰੇ ਨੂੰ ਨਾ ਕਹਿੰਦੇ ਕਿ ਦਾਮਨ ਸੰਕੋਚ ਚਲੋ, ਪੋਤਰੇ ਦੀ ਤਾਂ ਆਦਤ ਸੀ ਰਸਤੇ ਦਾ ਫੁੱਲ ਤੋੜ ਕੇ ਚਲਾ ਗਿਆ। ਇਹ ਕਿਤਨਾ ਖੂਬਸੂਰਤ ਗੁਲਾਬ ਗੁਰੂ ਹਰਗੋਬਿੰਦ ਨੇ ਦੇਖਿਆ ਅਤੇ ਤੋੜ ਕੇ ਚਲਾ ਗਿਆ, ਅਤੇ ਕਿਸੇ ਨੇ ਅੰਗ ਰਕਸ਼ਕ ਨੇ ਕਿਹਾ ਤੁਹਾਡੇ ਪੋਤਰੇ ਦੇ ਕੱਪੜੇ ਨਾਲ, ਜਾਮੇ ਨਾਲ ਲੱਗ ਕੇ ਟੁੱਟਿਆ। ਅਤੇ ਬੇਟੇ ਨੂੰ ਕਹਿੰਦੇ ਨੇ ਦਾਮਨ ਸੰਕੋਚ ਚਲੋ, ਬੇਟਾ ਕੁਛ ਮਿਲ ਜਾਏ ਤੋੜੀ ਦਾ ਨਹੀਂ ਹੈ, ਇਹ ਖੁਸ਼ਬੂ ਵੰਡਣ ਵਾਲੀ ਹੈ, ਇਹ ਸਾਨੂੰ ਇੱਕ ਦਾਤ ਦੇ। ਇਸ ਲਈ ਮੈਂ ਧੰਨਵਾਦ ਸਿੰਘ ਸਭਾ ਦਾ, ਸਰਦਾਰ ਪ੍ਰਤਾਪ ਸਿੰਘ ਜੀ ਅੱਗੇ ਬੇਨਤੀ ਕਰਾਂਗਾ, ਸਰਦਾਰ ਸੁਹਿੰਦਰ ਸਿੰਘ ਜੀ ਅੱਗੇ ਕਰਾਂਗਾ, ਅਤੇ ਸਭ ਅੱਗੇ ਬੇਨਤੀ ਕਰਾਂਗਾ ਇਹ ਧਿਆਨ ਦੇਣ। ਅਤੇ ਮੈਂ ਇੱਕ ਖਾਸ ਧੰਨਵਾਦ ਵੀ ਆਪਣੇ ਇਸ ਬਜ਼ੁਰਗ ਦਾ ਵੀ ਕਰਨਾ, ਸਰਦਾਰ ਅਜੀਤ ਸਿੰਘ ਜੀ ਦਾ। ਅਸੀਂ ਜਿਸ ਵੇਲੇ ਇੱਥੋਂ ਜਾਂਦੇ ਹਾਂ, ਜਿਤਨੀ ਵੀ ਵਿਚਾਰ ਕਰਨੇ ਆ, ਉਹ ਸਾਰੀਆਂ ਵਿਚਾਰਾਂ ਸਾਡੀਆਂ ਤੋੜ ਪਹੁੰਚਾਉਣ। ਸਰਦਾਰ ਰਣਜੀਤ ਸਿੰਘ ਜੀ ਬੈਠਣ, ਬੱਚੇ ਬੈਠਣ, ਬੈਠਣਾ ਨਾ ਬੰਦ ਕਰਿਆ ਜੇ। ਅਤੇ ਇਹ ਸੰਗਤ ਨੂੰ ਸਾਰੇ ਥਾਈਲੈਂਡ ਵਿੱਚ ਆਵਾਜ਼ ਦੇ ਦਿਓ ਕਿ ਗੁਰਦੁਆਰਾ ਤੋਂ ਬਗੈਰ ਸੋਝੀ ਨਹੀਂ ਹੋ ਸਕਦੀ, ਗੁਰਦੁਆਰੇ ਹੋਏ ਸੋ ਸੋਝੀ ਪਾਏ ਸੀ। ਉਸ ਦਾ ਫਿਰ ਇਲਾਜ ਅਸੀਂ ਆਪ ਰਲ ਕੇ ਕਰਾਂਗੇ ਕਿ ਅੱਜ ਅੱਛਾ ਰਾਗੀ ਤੁਸੀਂ ਸੁਣ ਲਿਆ, ਭਾਈ ਸਰਬਜੀਤ ਸਿੰਘ ਜੀ ਗਏ ਨੇ, ਉਹਨਾਂ ਬਾਅਦ ਚੰਗਾ ਰਾਗੀ ਆ ਗਿਆ ਭਾਈ ਅਮਰੀਕ ਸਿੰਘ ਜੀ, ਉਹਨਾਂ ਨੂੰ ਆਖਿਆ ਤੁਸੀਂ ਸਿਧਾਂਤਕ ਸ਼ਬਦ ਸੁਣਾਓ, ਤਾਂ ਕਿ ਅਸੀਂ ਜਿੱਥੇ ਵੀ ਬੈਠੀਏ ਸਾਨੂੰ ਯਾਦ ਰਹੇ ਸਾਡਾ ਸਿਧਾਂਤ ਕੀ ਹੈ। ਇਹ ਸਾਨੂੰ ਦਾਤਾਂ ਦਿੰਦਾ ਰਹੀਂ। ਅਤੇ ਅਖੀਰ 'ਤੇ ਮੈਂ ਇਹ ਬੇਨਤੀ ਕਰਨੀ ਹੈ, ਭਾਵੇਂ ਸਾਡੇ ਘਰ ਅੰਦਰ ਕਿਸੇ ਦੀ ਨਜ਼ਰ ਨਹੀਂ ਲੱਗਦੀ, ਕਿਉਂਕਿ ਆਪ ਇੱਥੇ ਗੁਰੂ ਗ੍ਰੰਥ ਸਾਹਿਬ ਬੈਠੇ ਹੋਏ ਨੇ, ਪਰ ਅੰਦਰ ਦੀ ਖਾਹਿਸ਼ ਇਹ ਹੈ ਕਿ ਇਤਨੇ ਗੁਣਾਂ ਵਾਲੀ ਸੰਗਤ ਜੋ ਦਾਤਾ ਤਿਆਰ ਕਰ ਰਿਹਾ, ਆਪਣੇ ਆਪ ਤਿਆਰ ਹੋ ਰਹੀ ਹੈ। ਜਿੰਨਾ ਕਦੀ ਭਾਈ ਗੁਰਦਾਸ ਪੜ੍ਹਿਆ ਨਾ, ਉਹਨੂੰ ਇਹ ਗੱਲ ਸਮਝ ਆਏਗੀ ਜਿਹੜੀ ਮੈਂ ਆਪ ਤੱਕ ਦੁਹਰਾਉਣ ਲੱਗਾ। ਭਾਈ ਗੁਰਦਾਸ ਕਹਿੰਦਾ, ਪੰਜਾਬ ਅੰਦਰ, ਹਿੰਦੁਸਤਾਨ ਅੰਦਰ ਇੱਕ ਪਿੰਡ ਐਸਾ ਹੈ ਜਿੱਥੇ 72 ਰਤਨ ਹਨ। ਬੜਾ ਮੈਂ ਹੈਰਾਨ ਹੋਇਆ, ਉਹ ਪਿੰਡ ਕਿਹੜਾ ਹੋਏਗਾ ਬਾਈ ਜਿਸ ਪਿੰਡ ਅੰਦਰ 72 ਰਤਨ ਨੇ? ਕਿਉਂਕਿ ਅਕਬਰ ਦੇ ਵੇਲੇ 'ਤੇ 9 ਰਤਨ ਸਨ, ਅਤੇ ਉਹ ਪਿੰਡ ਕਿਹੜਾ ਭਾਈ ਗੁਰਦਾਸ ਕਹਿੰਦਾ ਜਿਸ 72 ਰਤਨ ਸਨ? ਉਸ ਪਿੰਡ ਦਾ ਨਾਂ ਹੈ ਡੱਲਾ, ਇੱਕ ਡੱਲੇ ਪਿੰਡ ਅੰਦਰ ਬਤਰ ਰਤਨ, ਜੇ ਉੱਥੇ ਅਬੁਲ ਫਜ਼ਲ ਹੈ ਉਸ ਪਿੰਡ ਅੰਦਰ ਵੀ ਭਾਈ ਨਿਹਾਲਾ ਹੈ, ਜੇ ਉੱਥੇ ਅਬੁਲ ਫੈਜ਼ੀ ਹੈ, ਫੈਜ਼ੀ ਦੀ ਕੀ ਸਿਫਤ ਸੀ ਆਪ ਨੂੰ ਪਤਾ ਹੈ ਕਿ ਉਹ ਇੱਕ ਵਾਰੀ ਗੱਲ ਸੁਣ ਕੇ ਉਹਨੂੰ ਸੁਣਾ ਦਿੰਦਾ ਸੀ, ਉਸ ਪਿੰਡ ਅੰਦਰ ਨਿਵਲ ਬੈਠੇ ਹੈ। ਜੇ ਉੱਥੇ ਕੋਈ ਬੜਾ ਪਹਾੜੀ ਰਾਗੀ ਹੈ ਡੱਲੇ ਅੰਦਰ, ਸਭ ਤੋਂ ਵੱਡਾ ਰਾਗੀ ਭਾਈ ਸੱਧੂ ਬੈਠਾ ਹੈ, ਬੱਤਰ ਦੇ ਬੱਤਰ ਰਤਨ ਜੋ ਉਸ ਵੇਲੇ ਸਨ, ਜੇ ਕੋਈ ਸ਼ਰਧਾਵਾਨ ਹੈ ਬੜਾ ਤੇ ਭਾਈ ਪਾਰੋ ਜੁਲਕਾ ਬੈਠਿਆ ਹੈ। ਇਸ ਦਾ ਅਰਥ ਹੈ ਇੱਕ ਪਿੰਡ ਅੰਦਰ ਬੱਤਰ ਸਿੱਖਾਂ ਦਾ ਹੋ ਜਾਣਾ ਤੇ ਰਤਨਾਂ ਦਾ ਹੋ ਜਾਣਾ। ਲਿਖਿਆ ਨਾ ਭਾਈ ਗੁਰਦਾਸ ਨੇ ਡੱਲਾ ਰਤਨਾਂ ਦੀ ਖਾਨ, ਤੇ ਮੈਂ ਉਸ ਪਿੰਡ ਗਿਆ ਸਿਰਫ ਦੇਖਣ ਵਾਸਤੇ, ਤੇ ਮੈਂ ਪਿੰਡ ਵਾਸੀਆਂ ਨੂੰ ਕਿਹਾ, ਉਹ ਪਿੰਡ ਵਾਸੀ ਉਹ ਸੁਲਤਾਨਪੁਰ ਦੇ ਨੇੜੇ ਹੈ, ਇਸ ਪਿੰਡ ਦੇ ਬੱਤਰ ਰਤਨਾਂ ਤੁਹਾਨੂੰ ਨਾਂ ਵੀ ਨਹੀਂ ਪਤਾ, ਇਤਨੀ ਤੇ ਕਿਰਪਾ ਕਰੋ ਕਿ ਇੱਥੇ ਮੋਨੂਮੈਂਟ ਲਾ ਦਿਓ, ਇੱਥੇ ਇੱਕ ਮੈਮੋਰੀਅਲ ਲਾ ਦਿਓ, ਉਹਨਾਂ ਬੱਤਰ ਰਤਨਾਂ ਦੇ ਨਾਂ ਲਿਖ ਦਿਓ। ਨੌ ਰਤਨਾਂ ਦੇ ਨਾਂ ਤੇ ਹਰ ਇੱਕ ਨੂੰ ਪਤਾ ਨੇ, ਪਰ ਦੇਖੋ ਬੱਤਰ ਰਤਨਾਂ ਦਾ ਨਾਂ ਨਹੀਂ ਪਤਾ ਜਿਹੜੇ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਪਿੰਡ 'ਚ ਦੇਖ ਲਏ। ਇਹ ਮੈਂ ਆਪ ਤੱਕ ਕਹਿਣ ਵਿੱਚ ਮੇਰਾ ਮਨ ਬਹੁਤ ਖੁਸ਼ ਹੋ ਰਿਹਾ ਕਿ ਇਹ ਸ਼ਹਿਰ ਰਤਨਾਂ ਦੀ ਖਾਨ ਤੇ ਗੁਰੂ ਨਾਨਕ ਬਣਾਏ, ਗੁਰੂ ਅਮਰਦਾਸ ਬਣਾਏ, ਸਿੱਖਾਂ ਦੀ ਖਾਨ ਹੈ। ਇਸ ਨੂੰ ਨਜ਼ਰ ਨਾ ਲੱਗਣ ਦਿਆ ਜੇ, ਬੇਸ਼ੱਕ ਟੋਕਣਾ ਪਵੇ, ਬੇਸ਼ੱਕ ਗੁੱਸਾ ਕਰਨਾ ਪਵੇ, ਬੇਸ਼ੱਕ ਕਿਸੇ ਨੂੰ ਕਹਿਣਾ ਪਵੇ, ਇਹ ਅਸੀਂ ਜੇ ਕਰਦੇ ਰਹੀਏ ਫਿਰ ਕੋਈ ਲਹਿਰ ਆਪ ਨੂੰ ਲਪੇਟ ਨਹੀਂ ਸਕੇਗੀ। ਐਸਾ ਸ਼ਾਨਦਾਰ ਗੁਰਦੁਆਰਾ, ਗੁਰਦੁਆਰੇ ਵਿੱਚੋਂ ਫਿਰ ਦਾਤੇ ਨੇ ਸਕੂਲ ਕੱਢਿਆ, ਸਕੂਲ ਵਿੱਚੋਂ ਕਾਲਜ ਕੱਢੇ, ਇਸ ਅਜ਼ੀਜ਼ ਨੂੰ ਹੋਰ ਬਜ਼ੁਰਗਾਂ ਦੀ ਸੰਗਤ ਦੀ ਮਿਲੇ ਥਾਪੀ, ਸਰਦਾਰ ਜਸਪਾਲ ਸਿੰਘ ਜੀ ਨੂੰ, ਸਰਦਾਰ ਜੈਦੇਵ ਸਿੰਘ ਜੀ ਨੂੰ ਅਤੇ ਹਰ ਅਧਿਆਪਕ ਨੂੰ, ਤਾਂ ਕਿ ਗਿਆਨੀ ਅਰਜਨ ਸਿੰਘ ਜੀ ਨੂੰ ਦਾਤਾ ਹੋਰ ਉਮਰ ਅਤੇ ਸਿਹਤ ਦੇਵੇ, ਐਸੀ ਸੰਗਤ ਬਣ ਜਾਏ ਕੋਈ ਨਾ ਕੋਈ ਸੰਸਾਰ ਅੰਦਰ, ਜਿਵੇਂ ਅਸੀਂ ਜਾ ਕੇ ਕਹਿੰਦੇ ਹਾਂ ਦੇਖ ਲੈ ਭਾਈ ਤੂੰ ਕਹਿੰਦਾ ਇੱਕ ਸ਼ਹਿਰ ਇੱਕ ਗਲੀ ਅੰਦਰ ਦੋ ਗੁਰਦੁਆਰੇ, ਅਤੇ 80 ਲੱਖ ਦੀ ਆਬਾਦੀ ਆ, ਦੂਰ ਦੂਰ ਰਹਿੰਦੇ ਨਹੀਂ, ਅਤੇ ਉੱਥੇ ਅਜੇ ਦੂਜਾ ਗੁਰਦੁਆਰਾ ਨਾ ਕਿਸੇ ਨੇ ਬਣਿਆ ਹੈ, ਨਾ ਕਿਸੇ ਨੂੰ ਬਣਾਉਣ ਦਾ ਖਿਆਲ ਹੈ। ਜੇ ਕੋਈ ਉਠਾ ਵੀ ਰਿਹਾ ਖਿਆਲ, ਉਹਨੂੰ ਹੱਥ ਜੋੜ ਕੇ ਰੋਕੋ ਕਿ ਇੱਕ ਦਾਤ ਜੋ ਇਸ ਬੰਕਾਕ ਨੂੰ ਮਿਲੀ ਹੈ, ਮਤੇ ਕੋਈ ਮੂਰਖ ਇਤਨੀ ਖੂਬਸੂਰਤ ਦਾਤ ਨੂੰ ਹੋਰ ਕੋਈ ਅਸਥਾਨ ਬਣਾ ਕੇ ਖੋ ਨਾ ਲਵੇ। ਇੱਥੇ ਇੱਕ ਦੀ ਜੋ ਆਪਨੇ ਪ੍ਰਪਾਟੀ ਪਾਈ ਹੈ, ਇਹ ਸਾਨੂੰ ਹੋਰ ਮਾਣ ਬਖਸ਼ੇ, ਦਾਤ ਬਖਸ਼ੇ, ਇਸੇ ਤਰ੍ਹਾਂ ਹੀ ਆਪ ਅਸੀਂ ਦਿੰਦੇ ਰਹੋ। ਉਹੀ ਮੈਂ ਫਿਰ ਅਖੀਰ 'ਤੇ ਫਕੀਰ ਵਾਲੀ ਗੱਲ ਕਰਾਂ। ਫਕੀਰ ਨੇ ਕਿਹਾ ਸੀ ਕਿ ਵਾਹਿਗੁਰੂ, ਬੜਾ ਵੱਡਾ ਫਕੀਰ ਹੋਇਆ, ਕਹਿਣ ਲੱਗਾ ਵਾਹਿਗੁਰੂ ਮੇਰੇ ਕੋਲੋਂ ਤੇਰਾ ਸ਼ੁਕਰੀਆ ਨਹੀਂ ਹੁੰਦਾ, ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੋ ਮੈਂ ਤੇਰਾ ਸ਼ੁਕਰੀਆ ਕਰ ਸਕਾਂ, ਬਸ ਮੈਂ ਅੱਲਾਹ ਤੈਨੂੰ ਇਹ ਆਖਣਾ ਹਾਂ ਆਪਣਾ ਸ਼ੁਕਰੀਆ ਆਪ ਕਰ ਲਈ। ਇਹ ਮੈਂ ਆਪ ਨੂੰ ਕਹਿਣਾ, ਆਪਣਾ ਧੰਨਵਾਦ ਆਪ ਕਰ ਲੈਣਾ, ਕੋਈ ਸ਼ਬਦ ਨਹੀਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
ਕਮਨ ਹਮਾਰਾ ਤੁਝ ਬਿਨਾ, ਕਮਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ, ਮੇਰੇ ਪ੍ਰੀਤਮ ਪ੍ਰਾਨ।